SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 23 ਸਤੰਬਰ 2025 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆ ਨੂੰ 25 ਅਮਰੀਕੀ ਰਿਪਬਲਿਕਨ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸੁਝਾਅ ਦੇ ਰਹੇ ਨੇ ਕਿ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਮੂਹ ਵਿੱਚ ਸਾਬਕਾ ਰਾਸ਼ਟਰਪਤੀ ਉਮੀਦਵਾਰ ਟੈਡ ਕਰੂਜ਼ ਵੀ ਸ਼ਾਮਲ ਨੇ। ਉਹ ਕਹਿੰਦੇ ਹਨ ਕਿ ਫਲਸਤੀਨ ਨੂੰ ਹੁਣ ਮਾਨਤਾ ਦੇਣ ਵਾਲੇ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਨੇ। ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਨੇ ਅਮਰੀਕੀ ਰਾਜਨੀਤਿਕ ਨੇਤਾਵਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਫਲਸਤੀਨੀ ਨੂੰ ਮਾਨਤਾ ਦੇਣ ਦਾ ਫੈਸਲਾ ਜ਼ਿਆਦਾਤਰ ਆਸਟ੍ਰੇਲੀਆਈਆਂ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦਾ। ਉਹਨਾਂ ਨੇ ਚੈਨਲ 9 ਨੂੰ ਕਿਹਾ ਕਿ ਅਗਸਤ ਦੇ ਵਿੱਚ ਹੋਏ ਰਿਜ਼ੋਲਵ ਪੋਲ ਦੇ ਮੁਤਾਬਕ 44% ਵੋਟਰਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਫਲਸਤੀਨ ਨੂੰ ਰਾਜ ਦੇ ਰੂਪ ਦੇ ਵਿੱਚ ਮਾਨਤਾ ਨਹੀਂ ਦੇਣੀ ਚਾਹੀਦੀ, ਜਿਸ ਦਾ ਮਤਲਬ ਹੈ ਕਿ ਐਂਥਨੀ ਐਲਬਨੀਜ਼ੀ ਦਾ ਰਾਜ ਨੂੰ ਮਾਨਤਾ ਦੇਣ ਦਾ ਫੈਸਲਾ ਗਲਤ ਹੈ। ਸਰਕਾਰ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੌਕੇ ਤੇ ਡੋਨਲਡ ਟਰੰਪ ਅਤੇ ਐਂਥਨੀ ਐਲਬਨੀਜ਼ੀ ਵਿਚਕਾਰ ਅਧਿਕਾਰਤ ਮੀਟਿੰਗ ਦੀ ਘਾਟ ਨੂੰ ਹਲਕੇ ਵਿੱਚ ਲਿਆ ਹੈ, ਜਦੋਂ ਵਾਈਟ ਹਾਊਸ ਨੇ ਨਿਊਯਾਰਕ ਦੇ ਵਿੱਚ ਰਾਸ਼ਟਰਪਤੀ ਦੇ ਸਮਾਂ ਸਾਰਨੀ ਵਿੱਚੋਂ ਆਸਟ੍ਰੇਲੀਆ ਨੂੰ ਬਾਹਰ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਪਹਿਲੀ ਆਮੋ ਸਾਹਮਣੇ ਗੱਲਬਾਤ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਦੋਂ ਜੂਨ ਦੇ ਵਿੱਚ ਕੈਨੇਡਾ ਵਿੱਚ G7 ਮੀਟਿੰਗ ਦੌਰਾਨ ਯੋਜਨਾਬੱਧ ਮੁਲਾਕਾਤ ਨੂੰ ਇਜ਼ਰਾਈਲ ਅਤੇ ਇਰਾਨ ਵਿਚਕਾਰ ਵੱਧਦੀ ਹਿੰਸਾ ਕਾਰਨ ਰੱਦ ਕਰ ਦਿੱਤਾ ਗਿਆ ਸੀ। ਲਿਬਰਲ ਸੈਨੇਟਰ ਐਂਡਰੂ ਬ੍ਰੈਗ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਆਸਟ੍ਰੇਲੀਆ ਨਾਲ ਗੰਦਗੀ ਵਰਗਾ ਸਲੂਕ ਕੀਤਾ ਹੈ ਅਤੇ ਸੁਝਾਅ ਦਿੱਤਾ ਕਿ ਅਮਰੀਕੀ ਰਾਜਦੂਤ ਵਜੋਂ ਕੈਵਿਨ ਰੱਡ ਦੀ ਮੌਜੂਦਗੀ ਨੇ ਸਬੰਧਾਂ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ। ਕਥਿਤ ਪੁਲਿਸ ਕਾਤਲ ਡੇਜ਼ੀ ਫ੍ਰੀਮੈਨ ਦੀ 4 ਹਫ਼ਤਿਆਂ ਤੋਂ ਤਲਾਸ਼ ਵਿੱਚ ਲੱਗੇ ਜਾਂਚਕਰਤਾਵਾਂ ਨੂੰ ਜਲਦ ਹੀ ਸਰੋਤਾਂ ਦੀ ਕਮੀ ਅਤੇ ਵੱਧਦੀ ਲਾਗਤ ਕਾਰਨ ਤਲਾਸ਼ੀ ਮੁਹਿੰਮ ਨੂੰ ਘਟਾਉਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਤਰਰਾਜੀ ਟੀਮਾਂ ਦੀ ਸਹਾਇਤਾ ਨਾਲ ਕਰੀਬ 450 ਪੁਲਿਸ ਅਧਿਕਾਰੀਆਂ ਨੇ ਲਗਭਗ 1000 ਵਸਨੀਕਾਂ ਵਾਲੇ ਸ਼ਹਿਰ ਵਿੱਚ ਡੇਰਾ ਲਗਾਇਆ ਹੋਇਆ ਹੈ ਅਤੇ ਉਹ 26 ਅਗਸਤ ਤੋਂ ਫਰਾਰ ਫ੍ਰੀਮੈਨ ਦੀ ਖੋਜ ਦੇ ਲਈ ਚੁਣੌਤੀਪੂਰਨ ਜੰਗਲਾਤੀ ਇਲਾਕਿਆਂ, ਝੌਂਪੜੀਆਂ ਅਤੇ ਜਾਇਦਾਦਾਂ ਦੀ ਤਲਾਸ਼ੀ ਲੈ ਰਹੇ ਨੇ। ਸੇਵਾ ਮੁਕਤ ਵਿਕਟੋਰੀਆ ਪੁਲਿਸ ਦੇ ਜਾਸੂਸ ਸੀਨੀਅਰ ਸਾਰਜੈਂਟ ਚਾਰਲੀ ਬੈਜ਼ੀਨਾ ਦਾ ਕਹਿਣਾ ਹੈ ਕਿ ਪ੍ਰਬੰਧਕੀ ਨੂੰ ਹੁਣ ਖੋਜ ਖਤਮ ਕਰਨ ਦੇ ਸਖ਼ਤ ਫੈਸਲੇ ਤੇ ਵਿਚਾਰ ਕਰਨਾ ਪਵੇਗਾ। ਨਾਰਦਰਨ ਟੈਰੀਟਰੀ ਦੇ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਇਹ ਤੈਅ ਕਰ ਰਹੇ ਨੇ ਕਿ ਐਲਿਸ ਸਪ੍ਰਿੰਗ ਵਿੱਚ ਇੱਕ ਆਦਿਵਾਸੀ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ ਜਾਂ ਨਹੀਂ। ਸੋਮਵਾਰ ਨੂੰ ਐਂਟੀ ਪੁਲਿਸ ਨੇ ਕਿਹਾ ਕਿ ਕੋਮਾਜੋਈ ਵਾਈਟ ਦੀ ਮੌਤ ਬਾਰੇ ਅੰਤਿਮ ਪੋਸਟਮਾਰਟਮ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਸਬੂਤਾਂ ਦਾ ਇੱਕ ਪੂਰਨ ਅਤੇ ਵਿਆਪਕ ਪੁਲਿਸ ਬਰੀਫ ਖੇਤਰ ਦੇ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਯਾਨੀ ਕਿ DPP ਨੂੰ ਭੇਜ ਦਿੱਤਾ ਗਿਆ ਹੈ ਜੋ ਮੁਕੱਦਮੇ ਦਾ ਫੈਸਲਾ ਕਰੇਗਾ। ਐਂਟੀ ਪੁਲਿਸ ਦੀ ਕਲਚਰਲ ਰਿਫਾਰਮ ਡਾਇਰੈਕਟਰ ਲੀਆਨ ਲਿਡਲ ਨੇ ਕਿਹਾ ਕਿ ਭਾਵਨਾਵਾਂ ਕਾਫ਼ੀ ਤੇਜ਼ ਨੇ ਪਰ ਹੁਣ DPP ਦੀ ਪ੍ਰਕਿਰਿਆ ਨੂੰ ਆਪਣਾ ਪੂਰਾ ਰਾਹ ਤੈਅ ਕਰਨ ਦੀ ਲੋੜ ਹੈ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ 23 ਸਤੰਬਰ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ 23 ਸਤੰਬਰ ਨੂੰ ਪਾਇਲਟ ਪ੍ਰੋਜੈਕਟ ਵਜੋਂ ਤਰਨ ਤਾਰਨ ਅਤੇ ਬਰਨਾਲਾ ਤੋਂ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਦੋਵਾਂ ਜ਼ਿਲ੍ਹਿਆਂ ਦੇ ਵਿੱਚ 128 ਕੈਂਪ ਲਗਾ ਕੇ 10 ਤੋਂ 12 ਦਿਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ, ਜਿੱਥੇ ਲੋਕ ਸਿਰਫ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਲਿਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਯੋਜਨਾ ਤਹਿਤ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਲੋਕਾਂ ਨੂੰ 2000 ਤੋਂ ਵੱਧ ਬਿਮਾਰੀਆਂ ਦਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਸਕੇਗਾ। ਅੱਜ ਦੇ ਖਬਰਨਾਮੇ ਵਿੱਚ ਫਿਲਹਾਲ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।